ਕਲਗੀਆਂ ਵਾਲਿਆ ਬਾਜਾਂ ਵਾਲਿਆ ਕਲਗੀਆਂ ਵਾਲਿਆ
ਜੋੜਾ ਕਿੱਥੇ ਹੈ ਤੇ ਵੱਡਾ ਜੋੜਾ
साहिब विखे होया। गुरु गोबिंद सिंह साहिब महाराज जी ने निक्की जी जिंदगी तो अनेक बुझारतां पा के लोकां नूं समझावण दा जतन कीता। इस गल नूं कोई भुला नहीं सकदा कि गुरु गोबिंद सिंह साहिब महाराज दी महान शख्सियत जो कि बहुपक्षी जीवनी है, आप जी ने एक बार कहंदे ने किसे गुरु दे प्यार वाले ने कंगन भेट कीते, सतगुरां ने पहन ले अते कंगन पहन के आप जी अपने हमजोलियां नाल ਉਹ ਮਹਾਨ ਸੁੰਦਰ ਰਮਣੀਕ ਨਜ਼ਾਰਾ ਨਦੀ ਦੇ ਕਿਨਾਰੇ ਉੱਤੇ ਖੇਲਣ ਦੇ ਵਾਸਤੇ ਚਲੇ ਗਏ। ਆਪ ਜੀ ਖੇਲੇ ਮਾਲਕ ਦੀ ਮੌਜ, ਪਤਾ ਨਹੀਂ ਕੀ ਦਿਲ ਵਿੱਚ ਆਇਆ ਜੋ ਆਪਣੇ ਹੱਥਾਂ ਵਿੱਚ ਸੋਹਣੇ ਕੰਗਣ ਪਹਿਨੇ ਹੋਏ ਸਨ ਉਹਨਾਂ ਵਿੱਚੋਂ ਇੱਕ ਉਤਾਰ ਕੇ ਨਦੀ ਦੇ ਵਿੱਚ ਸੁੱਟ ਦਿੱਤਾ। ਬੱਚਿਆਂ ਨੇ ਰੌਲਾ ਪਾਇਆ, ਜਾ ਕੇ ਘਰ ਮਾਤਾ ਗੁਜਰੀ ਜੀ ਨੂੰ ਦੱਸ ਦਿੱਤਾ, ਹੇ ਮਾਤਾ ਜੀ, ਸਾਹਿਬਜ਼ਾਦੇ ਨੇ ਕੰਗਣਾਂ ਦੇ ਵਿੱਚੋਂ ਇੱਕ ਕੰਗਣ ਨਦੀ ਦੇ ਵਿੱਚ ਸੁੱਟ ਦਿੱਤਾ ਹੈ। ਕਹਿੰਦੇ ਨੇ ਜਿਸ ਸਿੱਖ ਨੇ ਉਹ ਭੇਟ ਕੀਤੇ ਸਨ ਉਹ ਵੀ ਪਾਲ ਸੀ। ਆਖਿਆ, ਹੇ ਮਾਂ, ਮੈਂ ਤੇ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਉਹ ਕੰਗਣ ਲੈ ਕੇ ਆਇਆ ਸੀ, ਪਰ ਸਾਹਿਬਜ਼ਾਦਾ ਜੀ ਨੇ ਕੀ ਕੀਤਾ? ਮਾਤਾ ਜੀ ਨੇ ਤਰਵਾਸ ਦਿੱਤਾ। ਕਹਿਣ ਲੱਗੇ, ਬੇਟਾ, ਕੋਈ ਗੱਲ ਨਹੀਂ, ਗੋਬਿੰਦ ਰਾਏ ਨੂੰ ਆਉਣ ਦੇ, ਮੈਂ ਪੁੱਛਦੀ ਹਾਂ। ਇੰਨੇ ਸਮੇਂ ਦੇ ਵਿੱਚ ਗੋਬਿੰਦ ਰਾਏ ਜੀ ਆ ਗਏ, ਆਪਣੇ ਪਾਸ ਸੱਦਿਆ, ਮੱਥਾ ਚੁੰਮਿਆ, ਬੜੇ ਪਿਆਰ ਦੇ ਨਾਲ ਪੁੱਛਿਆ, ਕਿਹਾ, ਬੇਟਾ ਜੀ, ਅੱਜ ਹੀ ਤੁਸਾਂ ਕੰਗਣ ਪਹਿਨੇ ਨੇ, ਦੂਸਰਾ ਕੰਗਣ ਕਿੱਥੇ ਹੈ? ਕਿਹਾ, ਮਾਤਾ ਜੀ, ਮੈਂ ਉਹ ਕੰਗਣ ਨਦੀ ਦੀ ਭੇਟ ਕਰ ਆਇਆ ਹਾਂ। ਤਾਂ ਕਹਿੰਦੇ ਨੇ, ਮਾਤਾ ਜੀ, ਕਹਿਣ ਲੱਗੇ, ਚਲੋ ਚੱਲਦੇ ਹਾਂ, ਨਾਲ ਟੋਬਿਆਂ ਨੂੰ ਲੈ ਕੇ ਮਾਤਾ ਜੀ ਨਦੀ ਦੇ ਕਿਨਾਰੇ ਵਿਖੇ ਪਹੁੰਚੇ। ਕਿਨਾਰੇ ਉੱਪਰ ਜਾ ਕੇ ਪੁੱਛਦੇ ਨੇ, ਮਾਤਾ ਜੀ, ਪੁੱਤਰ ਜੀ, ਤੁਸਾਂ ਕੰਗਣ ਕਿੱਥੇ ਸੁੱਟਿਆ ਹੈ? ਲਿਖਿਆ ਹੈ, ਗੋਬਿੰਦ ਰਾਏ ਜੀ ਨੇ ਦੂਸਰਾ ਪਹਿਨਿਆ ਹੋਇਆ ਵੀ ਕੰਗਣ ਹੱਥ ਵਿੱਚੋਂ ਉਤਾਰ ਲਿਆ ਤੇ ਜ਼ੋਰ ਦੀ ਸੁੱਟ ਕੇ ਕਹਿਣ ਲੱਗੇ, ਮਾਂ, ਇੱਥੇ ਸੁੱਟਿਆ ਹੈ, ਦੂਸਰਾ ਵੀ ਸੁੱਟ ਦਿੱਤਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਨਿੱਕੀ ਉਮਰ ਦੇ ਇਹ ਕੌਤਕ। ਮਾਂ ਨੇ ਕੁਝ ਗੁੱਸੇ ਦੇ ਲਹਿਜੇ ਵਿੱਚ ਆਪਣੇ ਬੱਚੇ ਨੂੰ ਸਮਝਾਉਣ ਦੇ ਲਈ ਕੁਝ ਗੱਲਾਂ ਕੀਤੀਆਂ ਤੇ ਸਾਹਿਬਜ਼ਾਦਾ ਕਹਿਣ ਲੱਗਾ, ਮਾਂ, ਕਿਉਂ ਇਤਨੀ ਜਲਦੀ ਹੀ ਕਾਲੀ ਪੈ ਗਈ ਹੈ? ਅਜੇ ਤੇ ਜ਼ਿੰਦਗੀ ਬਹੁਤ ਲੰਬੀ ਏ, ਪਤਾ ਨਹੀਂ ਜ਼ਿੰਦਗੀ ਵਿੱਚ ਕੀ ਕੁਝ ਛੱਡਣਾ ਪਏ। ਮਾਂ, ਮੈਂ ਇਹ ਕੰਗਣ ਨਦੀ ਦੇ ਭੇਟ ਕੀਤੇ ਨੇ, ਮੇਰਾ ਇਹਨਾਂ ਨਾਲ ਕੋਈ ਲਗਾਓ ਨਹੀਂ, ਜਿਸ ਨੇ ਦਿੱਤੇ ਨੇ ਗੁਰੂ ਨੂੰ ਭਾਗ ਲਾ। ਕਹੀਏ, ਮਹਾਰਾਜ ਦੀ ਜੀਵਨੀ ਹੈ, ਸੱਚ ਜਾਣਿਓ, ਪਟਨੇ ਦੀ ਧਰਤੀ ਤੋਂ ਆਪ ਜੀ ਆਨੰਦਪੁਰ ਸਾਹਿਬ ਵਿਖੇ ਆ ਗਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਤਰ੍ਹਾਂ ਤਰ੍ਹਾਂ ਦੇ ਲਾਡ ਲੜਾਏ, ਉਹਨਾਂ ਦੀ ਬੜੇ ਧਿਆਨ ਦੇ ਨਾਲ ਪਾਲਣਾ ਪੋਸਣਾ ਕੀਤੀ ਅਤੇ ਸਾਹਿਬਜ਼ਾਦਾ ਜੀ ਦੀ ਵਿਦਿਆ ਦਾ ਪੜ੍ਹਾਉਣ ਦੇ ਲਈ ਇੰਤਜ਼ਾਮ ਕੀਤਾ ਗਿਆ। ਕੁਝ ਦਿਨ ਅਜੇ ਗੁਜ਼ਰੇ ਸਨ, ਚਾਈ ਚਾਈ ਖੁਸ਼ੀ ਖੁਸ਼ੀ। ਇੱਕ ਦਿਨ ਕਸ਼ਮੀਰ ਦੇ ਪੰਡਿਤ, ਜਿਹੜੇ ਕਿ ਬੜੀ ਅਧੀਨਗੀ ਦੇ ਨਾਲ ਦੁਖੀ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆਏ, ਆ ਕੇ ਮੱਥਾ ਟੇਕਿਆ। ਇਹਨਾਂ ਦੀਆਂ ਸੂਰਤਾਂ ਨੂੰ ਵੇਖ ਕੇ ਸਾਰੀ ਸੰਗਤ ਹੈਰਾਨ ਹੋ ਗਈ, ਭਾਈ ਇਹ ਕਿਉਂ ਲੋਕ ਇਸ ਤਰ੍ਹਾਂ ਆਏ ਨੇ? ਇਹ ਤੇ ਰੋ ਰਹੇ ਨੇ, ਬੜੀ ਅਧੀਨਗੀ ਨਾਲ ਆਏ ਨੇ, ਇਹਨਾਂ ਲੱਗਦਾ ਹੈ ਜਿਵੇਂ ਇਹਨਾਂ ਨੂੰ ਕੋਈ ਪਰੇਸ਼ਾਨੀ ਹੈ। ਸਾਹਿਬਾਂ ਦੇ ਦਰਬਾਰ ਵਿੱਚ ਪੁੱਜ ਕੇ ਮੱਥਾ ਟੇਕਿਆ। ਸਾਹਿਬ ਪੁੱਛਦੇ ਨੇ, ਆਓ ਭਾਈ ਜੀ, ਆਇਆ ਨੇ, ਕਿੱਥੋਂ ਆਏ ਹੋ? ਦੱਸਿਆ, ਮਹਾਰਾਜ ਜੀ, ਕਸ਼ਮੀਰ ਦੇ ਪੰਡਿਤ ਹਾਂ, ਕਸ਼ਮੀਰ ਵਿੱਚ ਹੀ ਰਹਿਣ ਵਾਲੇ ਹਾਂ। ਤਾਂ ਸਾਹਿਬਾਂ ਪੁੱਛਿਆ, ਭਾਈ ਕਿਸ ਲਈ ਆਏ ਹੋ? ਕਿਹਾ, ਮਹਾਰਾਜ, ਆਪ ਜੀ ਨੂੰ ਪਤਾ ਹੀ ਹੋਵੇਗਾ ਕਿ ਸਾਡੇ ਤੇ ਬੜਾ ਜ਼ੁਲਮ ਹੋ ਰਿਹਾ ਹੈ, ਸਾਡੇ ਧਰਮ ਨੂੰ ਮਹਾਰਾਜ ਖਤਰਾ ਪੈ ਗਿਆ ਹੈ, ਸਾਡਾ ਜੰਜੂ, ਸਾਡਾ ਟਿੱਕਾ, ਸਾਡੀਆਂ ਤੋਤੀਆਂ, ਇਹ ਮਹਾਰਾਜ ਸਾਰੀਆਂ ਛੁਪਦੀਆਂ ਜਾ ਰਹੀਆਂ ਨੇ, ਜਿਹੜੇ ਨਹੀਂ ਛੁਪਾਉਂਦੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ। ਇਹ ਗੁਰੂ ਗਰੀਬ ਨਿਵਾਜ, ਇਹ ਗੁਰੂ ਨਾਨਕ ਦਾ ਘਰ ਹੈ, ਸਾਨੂੰ ਇਹ ਹੀ ਦੱਸਿਆ ਗਿਆ ਅਤੇ ਪਤਾ ਲੱਗਿਆ ਹੈ ਕਿ ਆਪ ਤੋਂ ਬਿਨਾਂ ਸਾਡਾ ਹੋਰ ਕੋਈ ਸਹਾਰਾ ਨਹੀਂ। ਇਹ ਗੁਰੂ ਨਾਨਕ ਦਾ ਦਰਬਾਰ ਨਿਆਸਰਿਆਂ ਦਾ ਆਸਰਾ ਹੈ, ਜਿਹੜੇ ਦੁਖੀ ਆਉਂਦੇ ਨੇ ਉਹਨਾਂ ਦਾ ਦੁੱਖ ਦੂਰ ਕਰਦਾ ਹੈ। ਤੇ ਮਹਾਰਾਜ ਜਿੰਨੇ ਅਸੀਂ ਦੁਖੀ ਹਾਂ ਸ਼ਾਇਦ ਕੋਈ ਇੰਨਾ ਦੁਖੀ ਹੋਵੇਗਾ, ਇਸ ਲਈ ਸਾਡਾ ਦੁੱਖ ਦੂਰ ਕਰੋ। ਮਹਾਰਾਜ ਤੁਹਾਡੀ ਸ਼ਰਨ ਵਿੱਚ ਆਏ ਹਾਂ, ਆਪ ਜੀ ਦਾ ਆਸਰਾ ਤੱਕਿਆ ਹੈ। ਸਾਹਿਬਾਂ ਨੇ ਪੁੱਛਿਆ, ਭਾਈ ਤੁਹਾਨੂੰ ਕੀ ਦੁੱਖ ਹੈ? ਕਹਿਣ ਲੱਗੇ, ਸਾਡਾ ਧਰਮ ਜਿਹੜਾ ਹੈ ਸਾਥੋਂ ਖੋਇਆ ਜਾ ਰਿਹਾ ਹੈ, ਬਸ ਇਹੀ ਤੁਹਾਡੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਵਾਸਤੇ ਆਏ ਹਾਂ, ਸਾਡਾ ਧਰਮ ਬਚਾਓ। ਤੋ ਮਹਾਰਾਜ ਜੀ ਇਹ ਗੱਲ ਸੁਣ ਕੇ ਪੰਡਿਤਾਂ ਦੀ ਸੋਚੀ ਪੈ ਗਏ, ਕਿਉਂਕਿ ਹਰ ਕੰਮ ਕਰਨ ਤੋਂ ਪਹਿਲਾਂ ਸੋਚਣਾ ਪੈਂਦਾ ਹੈ, ਵਿਚਾਰ ਕਰਨੀ ਜ਼ਰੂਰੀ ਹੈ। ਜਿਸ ਵੇਲੇ ਵਿਚਾਰ ਕੀਤੀ ਜਾ ਰਹੀ ਹੈ, ਦਰਬਾਰ ਵਿੱਚ ਕੋਈ ਬੋਲ ਨਹੀਂ ਰਿਹਾ, ਸਾਰੇ ਚੁੱਪ ਛਾ ਗਈ, ਇੰਜ ਹੈ ਜਿਵੇਂ ਕੋਈ ਚਿੜੀ ਵੀ ਨਹੀਂ ਬੋਲ ਰਹੀ ਅਤੇ ਨਾ ਹੀ ਕੋਈ ਫੜਕ ਰਹੀ ਹੈ। ਇੰਨੇ ਸਮੇਂ ਦੇ ਵਿੱਚ ਸਾਹਿਬਜ਼ਾਦਾ ਗੋਬਿੰਦ ਰਾਏ ਜੀ ਬਾਹਰੋਂ ਖੇਡਦੇ ਹੋਏ ਆਏ ਨੇ ਅਤੇ ਗੁਰੂ ਦਰਬਾਰ ਵਿੱਚ ਵੇਖਿਆ ਸਨਾਟਾ ਛਾਇਆ ਹੈ, ਸਾਰੇ ਹੀ ਚੁੱਪ ਨੇ। ਮਹਾਰਾਜ ਨੂੰ ਮੱਥਾ ਟੇਕ ਕੇ ਪੁੱਛਿਆ, ਹੇ ਪਿਤਾ ਗੁਰੂ ਜੀ ਕੀ ਕਾਰਨ ਹੈ? ਮੈਂ ਅੱਜ ਤੱਕ ਕਦੀ ਇਸ ਤਰ੍ਹਾਂ ਨਹੀਂ ਵੇਖਿਆ ਕਿ ਗੁਰੂ ਦਰਬਾਰ ਦੇ ਵਿੱਚ ਚੁੱਪ ਹੋਵੇ ਅਤੇ ਸਾਰਿਆਂ ਦੇ ਚਿਹਰੇ ਮੁਰਝਾਏ ਹੋਣ। ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪੁੱਤਰ ਗੋਬਿੰਦ ਰਾਏ ਦੀ ਇਹ ਗੱਲ ਸੁਣ ਕੇ ਕਹਿਣ ਲੱਗੇ, ਬੇਟਾ ਤੇਰਾ ਅਜੇ ਖਾਣ ਪੀਣ ਦਾ ਟਾਈਮ ਹੈ, ਹੱਸਣ ਖੇਲਣ ਦਾ ਟਾਈਮ ਹੈ, ਜਾਓ ਜਾ ਕੇ ਆਪਣੇ ਹਾਣੀਆਂ ਦੇ ਨਾਲ ਖੇਲੋ, ਖਾਓ ਪੀਓ। ਇਹ ਵੱਡਿਆਂ ਦੀਆਂ ਗੱਲਾਂ ਨੇ, ਬੜੇ ਵਿਚਾਰ ਵਾਲੀਆਂ ਨੇ, ਇਹਦੇ ਵਿੱਚ ਤੁਹਾਡਾ ਸ਼ਾਮਿਲ ਹੋਣਾ ਠੀਕ ਨਹੀਂ ਲੱਗਦਾ। ਕਹਿੰਦੇ ਨੇ ਗੋਬਿੰਦ ਰਾਏ ਜੀ ਨੇ ਹੱਥ ਜੋੜੇ ਅਤੇ ਪੁੱਛ ਲਿਆ, ਪਿਤਾ ਜੀ ਫਿਰ ਵੀ ਮੈਨੂੰ ਦੱਸੋ ਤੇ ਸਹੀ, ਇਹ ਕੀ ਕਾਰਨ ਹੈ ਜੋ ਕਿ ਗੁਰੂ ਦਰਬਾਰ ਵਿੱਚ ਚੁੱਪ ਛਾਈ ਹੋਈ ਹੈ? ਗੁਰੂ ਤੇਗ ਬਹਾਦਰ ਸਾਹਿਬ ਦੱਸਦੇ ਨੇ, ਪੁੱਤਰ ਇਹ ਜੋ ਲੋਕ ਆਏ ਨੇ ਇਹ ਦੁਖੀ ਨੇ, ਇਹਨਾਂ ਦਾ ਧਰਮ ਛੀਨਿਆ ਜਾ ਰਿਹਾ ਹੈ, ਇਹ ਗੁਰੂ ਨਾਨਕ ਦੇ ਘਰ ਵਿੱਚ ਆਸਰਾ ਲੈ ਕੇ ਇਸ ਲਈ ਆਏ ਨੇ ਕਿ ਮਹਾਰਾਜ ਸਾਡਾ ਦੁੱਖ ਦੂਰ ਕਰੇ। ਅਤੇ ਫਿਰ ਪਿਤਾ ਜੀ ਕੀ ਸੋਚਿਆ ਜੇ ਆਪਣੇ ਪਿਤਾ ਨੂੰ ਬੇਟੇ ਗੋਬਿੰਦ ਰਾਏ ਨੇ ਪੁੱਛਿਆ ਅਤੇ ਪਿਤਾ ਦੱਸਦੇ ਨੇ, ਹੇ ਬੇਟਾ ਇਹ ਸੋਚਿਆ ਹੈ ਕਿ ਇਹਨਾਂ ਦਾ ਧਰਮ ਬਚਾਉਣ ਦੇ ਲਈ ਕਿਸੇ ਮਹਾਨ ਵਿਅਕਤੀ ਨੂੰ ਆਪਣਾ ਬਲੀਦਾਨ ਦੇਣਾ ਪਏਗਾ, ਆਪਣਾ ਆਪ ਕੁਰਬਾਨ ਕਰਨਾ ਪਏਗਾ, ਜੋ ਕਿ ਆਪਣੇ ਜੀਵਨ ਦੀ ਆਹੂਤੀ ਦੇ ਕੇ ਇਹਨਾਂ ਦਾ ਜੀਵਨ ਬਚਾ ਸਕਦਾ ਹੈ। ਕਿਸੇ ਦਾ ਜੀਵਨ ਬਚਾਉਣਾ ਹੋਵੇ ਤੇ ਆਪਣਾ ਜੀਵਨ ਖਤਰੇ ਵਿੱਚ ਪਾਉਣਾ ਹੀ ਪੈਂਦਾ ਹੈ। ਤੋ ਕਹਿੰਦੇ ਨੇ ਇਹ ਗੱਲ ਸੁਣ ਕੇ ਗੋਬਿੰਦ ਰਾਏ ਜੀ ਕਹਿਣ ਲੱਗੇ, ਹੇ ਪਿਤਾ ਜੀ ਤੁਹਾਡੇ ਨਾਲੋਂ ਵੱਡਾ ਕੋਈ ਪਰਉਪਕਾਰੀ ਨਹੀਂ, ਤੁਹਾਡੇ ਨਾਲੋਂ ਵੱਡਾ ਕੋਈ ਮਹਾਂਪੁਰਖ ਨਹੀਂ, ਕੋਈ ਐਸਾ ਹੈ ਨਹੀਂ ਜੋ ਇਹਨਾਂ ਦੁਖੀਆਂ ਦਾ ਦੁੱਖ ਦੂਰ ਕਰ ਸਕੇ। ਮਹਾਰਾਜ ਆਪ ਦਾ ਹੀ ਇਹ ਕੰਮ ਕਰਨ ਦਾ ਉਦਮ ਮਹਾਰਾਜ ਬਣਦਾ ਹੈ, ਆਪ ਹੀ ਇਹ ਕੰਮ ਕਰੋ, ਇਹਨਾਂ ਲੋਕਾਂ ਦੁਖੀਆਂ ਦਾ ਦੁੱਖ ਦੂਰ ਕਰੋ। ਆਖਿਆ, ਬੇਟਾ ਜੀ ਇਹ ਛੋਟੀ ਗੱਲ ਨਹੀਂ, ਆਪਣਾ ਆਪ ਕੁਰਬਾਨ ਕਰ ਦੇਣਾ ਪਏਗਾ। ਤੇ ਕਿਹਾ, ਪਿਤਾ ਜੀ ਜੇ ਤੁਸੀਂ ਇਹਨਾਂ ਦੁਖੀਆਂ ਦੇ ਲਈ ਕੁਰਬਾਨ ਹੋ ਜਾਓ ਤੇ ਮਹਾਰਾਜ ਇਹ ਬਹੁਤ ਵੱਡੀ ਗੱਲ ਹੋਵੇਗੀ, ਨਵਾਂ ਇਤਿਹਾਸ ਸਿਰਜਿਆ ਜਾਏਗਾ, ਇਸ ਲਈ ਪਿਤਾ ਜੀ ਮੈਂ ਬੇਨਤੀ ਕਰਦਾ ਹਾਂ ਇਹਨਾਂ ਦੁਖੀਆਂ ਦੀ ਸਹਾਇਤਾ ਕਰੋ। ਤੋ ਕਹਿੰਦੇ ਨੇ ਉਸ ਵਕਤ ਆਪਣੇ ਗੋਬਿੰਦ ਰਾਏ ਬੇਟੇ ਨੂੰ ਮਹਾਰਾਜ ਨੇ ਥਾਪੜਾ ਦਿੱਤਾ, ਸ਼ਾਬਾਸ਼ ਦਿੱਤੀ ਅਤੇ ਆਖਿਆ, ਸਾਨੂੰ ਯਕੀਨ ਆ ਗਿਆ ਹੈ ਕਿ ਕੱਲ੍ਹ ਨੂੰ ਆਉਣ ਵਾਲੇ ਸਮੇਂ ਵਿੱਚ ਤੁਸੀਂ ਗੁਰੂ ਨਾਨਕ ਦੇ ਦਰ ਘਰ ਦੀ ਸੇਵਾ ਸੰਭਾਲ ਲਓਗੇ। ਉਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਕਸ਼ਮੀਰੀ ਪੰਡਿਤਾਂ ਨੂੰ ਕਿਹਾ, ਭਾਈ ਜਾਓ ਜਾ ਕੇ ਹਕੂਮਤ ਨੂੰ ਕਹਿ ਦੇਵੋ ਕਿ ਸਾਡੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ, ਅਗਰ ਉਹ ਆਪਣਾ ਧਰਮ ਛੱਡ ਕੇ ਇਸਲਾਮ ਮੰਨ ਲੈਣ ਤਾਂ ਅਸੀਂ ਵੀ ਇਸਲਾਮ ਕਬੂਲ ਕਰ ਲਵਾਂਗੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ। ਇਹ ਗੱਲ ਸੁਣ ਕੇ ਪੰਡਤਾਂ ਦੇ ਚਿਹਰੇ ਖਿੜ ਗਏ, ਜਿੱਥੇ ਰੋਣੇ ਸਨ ਉੱਥੇ ਹਾਸੇ ਆ ਗਏ, ਜਿੱਥੇ ਚਿਹਰੇ ਮੁਰਝਾਏ ਹੋਏ ਸਨ ਉੱਥੇ ਖੇੜਾ ਆ ਗਿਆ। ਧੰਨ ਗੁਰੂ ਕਰਦੇ ਹੋਏ ਇਹ ਗੁਰੂ ਦਰਬਾਰ ਵਿੱਚੋਂ ਚੱਲੇ। ਅੱਜ ਮਹਾਰਾਜ ਨੇ ਦਿੱਲੀ ਨੂੰ ਆਉਣ ਦੀ ਤਿਆਰੀ ਕੀਤੀ, ਲੋਕਾਂ ਨੂੰ ਪਤਾ ਲੱਗਿਆ, ਆਲੇ ਦੁਆਲੇ ਦੇ ਲੋਕ ਦੌੜ ਕੇ ਆਏ, ਮਹਾਰਾਜ ਦੇ ਆ ਕੇ ਦਰਸ਼ਨ ਕੀਤੇ। ਅਤੇ ਜਿਸ ਵੇਲੇ ਮਹਾਰਾਜ ਜੀ ਤੁਰਨ ਲੱਗੇ, ਇਤਿਹਾਸ ਕਹਿੰਦਾ ਉਹਨਾਂ ਲੋਕਾਂ ਦੇ ਅੱਖਾਂ ਵਿੱਚੋਂ ਆਂਸੂ ਆਏ। ਮਹਾਰਾਜ ਨੇ ਉਹਨਾਂ ਨੂੰ ਧੀਰਜ ਦਿੱਤਾ, ਕਹਿਣ ਲੱਗੇ, ਰੋਵੋ ਨਾ ਬੇਟਾ, ਹੱਸੋ ਦੇਖ ਮੁਝਕੋ, ਮੈਂ ਸੀਸ ਕੀ ਭੇਡ ਚੜਾਨੇ ਚਲਾ ਹੂੰ, ਲੱਗੀ ਆਗ ਪਾਪੋਂ ਕੀ ਜਲ ਰਹੀ ਹੈ, ਮੈਂ ਖੂਨ ਪਾਪਨਾ ਬੁਝਾਨੇ ਚਲਾ ਹੂੰ, ਕਰੋ ਸਬਰ ਬੇਟਾ, ਜਾਓ ਲੌਟ ਪੀਛੇ, ਮੈਂ ਦੁਖੀਆਂ ਕਾ ਦੁੱਖ ਮਿਟਾਨੇ ਚਲਾ। ਮਾਤਾ ਗੁਜਰੀ ਜੀ ਸਾਹਮਣੇ ਆ ਗਏ, ਕਹਿੰਦੇ ਨੇ ਮਾਂ ਨੇ ਆ ਕੇ ਆਪਣੇ ਪਤੀ ਨੂੰ ਇਹ ਬਚਨ ਕੀਤਾ, ਕਹਿਣ ਲੱਗੇ, ਹੇ ਪਤੀ ਦੇਵ ਜੀ, ਗੁਰੂ ਵੀ ਹੋ ਅਤੇ ਪਤੀ ਵੀ ਹੋ, ਵਿਛੋੜਾ ਬੜੀ ਬੁਰੀ ਚੀਜ਼ ਹੈ, ਰੱਬ ਕਿਸੇ ਨੂੰ ਵਿਛੋੜਾ ਨਾ ਦੇ। ਵਿਛੜ ਜਾਣਾ ਜਿੰਨਾ ਵੱਡਾ ਸੰਸਾਰ ਵਿੱਚ ਦੁੱਖ ਹੈ, ਇੰਨਾ ਵੱਡਾ ਹੋਰ ਕੋਈ ਦੁੱਖ ਨਹੀਂ। ਮੱਛੀ ਨੂੰ ਪੁੱਛੋ ਕੀ ਹਾਲ ਹੁੰਦਾ ਪਾਣੀ ਤੋਂ ਵਿਛੜ ਕੇ। ਮਾਂ ਕਹਿਣ ਲੱਗੀ, ਗੁਜਰੀ ਜੀ, ਹੇ ਪਤੀ ਗੁਰਦੇਵ ਜੀ, ਮੈਂ ਤਾਂ ਆਪ ਤੋਂ ਵਿਛੜਨਾ ਨਹੀਂ ਚਾਹੁੰਦੀ, ਪਰ ਇਹ ਆਪ ਜੀ ਦਾ ਕੀ ਪਾਣਾ, ਕਿਉਂਕਿ ਆਪ ਜੀ ਵਿਛੜ ਗਏ ਤੇ ਫਿਰ ਪਤਾ ਨਹੀਂ, ਨਦੀਆਂ ਵਾਹਾ ਵਿਛੁੰਨਿਆਂ, ਮੇਲਾ ਸੰਜੋਗੀ ਰਾਮ, ਕਦੋਂ ਆਪ ਜੀ ਨਾਲ ਦੁਬਾਰਾ ਮਿਲਾਪ ਹੋਏਗਾ। ਤਾਂ ਉਸ ਵਕਤ ਸਾਹਿਬਾਂ ਨੇ ਬਚਨ ਕੀਤਾ, ਕਹਿਣ ਲੱਗੇ, ਐ ਗੁਜਰੀ, ਤੂੰ ਵੇਖ ਰਹੀ ਹੈ ਨਾ, ਤੇਰੇ ਵਰਗੀਆਂ ਲੋਕਾਂ ਦੀਆਂ ਕਿੰਨੀਆਂ ਪਤਨੀਆਂ ਨੇ ਜਿਨ੍ਹਾਂ ਦੇ ਆਂਸੂ ਸੁਕਾਏ ਨਹੀਂ ਜਾ ਸਕਦੇ। ਮੈਂ ਇਹ ਚਾਹੁੰਦਾ ਵੀ ਉਹਨਾਂ ਦੇ ਆਂਸੂ ਜਿਹੜੇ ਨੇ ਉਹ ਪੂੰਝਾਂ, ਉਹਨਾਂ ਦਾ ਰੋਣਾ ਖਤਮ ਹੋ ਜਾਏ। ਰੋਣਾ ਪਿਆ ਜੇ ਗੁਜ਼ਰੀਏ, ਆਪ ਰੋ ਨਹੀਂ, ਮੈਂ ਹੋਰ ਲੋਕ ਨਹੀਂ ਰੋਣ ਦੇਣੇ, ਧੱਕੇ ਨਾਲ ਜੇ ਜੰਝੂ ਟਿੱਕਾ ਲਾਏ, ਧੱਕੇ ਨਾਲ ਮੈਂ ਨਹੀਂ ਉਹ ਲਾਉਣ ਦੇਣੇ। ਤੋਂ ਭਾਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਅੱਜ ਇਸ ਤਰ੍ਹਾਂ ਪਰਿਵਾਰ ਤੋਂ ਚੱਲ ਕੇ ਦਿੱਲੀ ਦੇ ਵਿੱਚ ਸ਼ਹੀਦ ਹੋਣ ਦੇ ਲਈ ਆਏ ਹਨ, ਜਿਨ੍ਹਾਂ ਦੇ ਸਾਹਿਬਜ਼ਾਦਾ ਗੋਬਿੰਦ ਰਾਏ ਜੀ, ਆਪ ਜੀ ਦੇ ਜੀਵਨ ਨੂੰ ਵੇਖਦਿਆਂ ਹੋਇਆਂ ਜਦੋਂ ਆਪ ਮਾਛੂ ਵਾੜੇ ਜੰਗਲ ਦੇ ਵਿੱਚ ਕੰਢਿਆਂ ਉੱਪਰ ਸੁੱਤੇ ਹੋਏ ਨੇ, ਕਿਸੇ ਕਵੀ ਦਾ ਦਿਲ ਭਰ ਆਇਆ, ਚੁੱਕੀ ਕਲਮ ਤੇ ਇਹ ਅੱਖਰ ਲਿਖੇ ਜੋ ਆਪ ਜੀ ਸੁਣ ਰਹੇ ਹੋ। ਤੂੰ ਪਿਤਾ ਕੱਟਿਆ ਗੁਲਾਮ ਵਾਲੇ ਫੰਦ ਨੂੰ, ਵੇਖ ਸੁੱਤਾ ਗੁਜਰੀ ਤੇ ਚੰਨ ਨੂੰ, ਉੱਤੋਂ ਚੰਦ ਦੀਆਂ ਰੋਣ ਸੁਆਵਾਂ, ਸੱਤ ਰਾਤ ਸੌਣ ਵਾਲਿਆ ਤੈਨੂੰ ਲੱਖ ਲੱਖ ਸੀਸ ਸੌਣ ਵਾਲਿਆ, ਕਿਉਂ ਨਾ ਪਲਕਾਂ ਦੀ ਸੇਜ ਵਿਛਾਵਾ, ਸੌਣ ਵਾਲਿਆ, ਕਲਗੀਆਂ ਵਾਲਿਆ, ਬਾਜਾਂ ਵਾਲਿਆ, ਕਲਗੀਆਂ ਵਾਲਿਆ, ਬਾਜਾਂ ਵਾਲਿਆ। ਸ਼ੰਭ ਵਿੱਚ ਡੇਰਾਏ ਸਫਰੀ ਗੁਰਾਂ ਦਾ ਅੱਜ ਸ਼ੰਭ ਵਿੱਚ ਡੇਰਾਏ ਸਾਨੂੰ ਸੱਥਰ ਚੰਗੇਰਾਏ ਸਫੇ ਅੱਠ ਖੇੜਿਆਂ ਦੀਆਂ ਛਾਵਾਂ ਸੱਥਰਾਂ ਕਿਸਾਨ ਵਾਲਿਆ ਤੈਨੂੰ ਲੱਖ ਲੱਖ ਸੀਸ
ਵਾਲਿਆ ਬਾਜਾਂ ਵਾਲਿਆ।